राग कल्याण, राग कल्याण महला चौथा अष्टपदिया एक ओंकार सतगुर प्रसाद। राम रामो सोना मान पी जय, राम 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 सोना मान पी जय।
चौथी पातशाही श्री गुरु रामदास जी महाराज की बाणी है। आप गुरु नानक साहब के करदे उपदेश के मुतलक हर पहलू तो बड़ी अच्छी तरह खोल खोल के समझा रहे हैं। आप फरमाते हैं कि वो परमात्मा जिसनों असी सब दुनिया के जीव मिलना चाहते हाँ, जिस दे मिले बगैर साडा देह दिया बंधना तो मरण जमण दिया दुखा तो किसी हालत अंदर छुटकारा नहीं हो सकता। वो परमात्मा मंदिरां मस्जिदां गुरुद्वारियां चो नहीं मिलना, तीर्थां तो नहीं मिलना, सरोवरां चो नहीं मिलना, ग्रंथां पोथियां चो नहीं मिलना। वो परमात्मा साड़े शरीर दे अंदर है, साड़ी देह और साड़ी वजूद दे अंदर है। जिसनों मिलिया अपने अंदरों मिलिया है और जिसनों भी कदे मिलेगा अपने अंदरों मिलेगा। इसे वास्ते गुरु करने क्या सी, गुरमुख होए सो काया खोजे होर सब परम पलाही। जिहड़े मालिक दे भगत और प्यारे हैं वो हमेशा देह और शरीर के अंदर वड़ के मालिक की खोज करते हैं, मालिक की भगती और पूजा करते हैं। बाकी सब दुनिया के जीव वहमा भरमा विच फस के इत्थे ही दिन रात भुले फिरते हैं। इसे वास्ते गुरु साहब लिखते हैं, काया अंदर आपे वसे अलख ना लखिया जाही, मनमुख मुगद बूझे ना ही बाहर पालन जाही। वो परमात्मा साढ़े शरीर के अंदर है, असी मनमुख हाँ, मुगद हाँ, गवार हाँ, तो उस परमात्मा असी बाहरों ढूंढन की कोशिश करते हाँ। हुण मन विच ख्याल आउंदा है कि अगर परमात्मा साढ़े शरीर के अंदर है सानू अंदर नज़र क्यों नहीं आउंदा, असी तो अखां बंद करते हाँ, सानू तो अपने अंदर अंधेरा ही अंधेरा नज़र आउंदा है। गुरु नानक साहब कहिंदे हन, एका संगत एक तिग्रह बसते मिल बात न करते पाई। दोनों इकट्ठे रहिंदे हन, दोहां दा इको घर विच निवास है, लेकिन आपस विच मिलाप नहीं है। आत्मा भी इसे शरीर अंदर है, परमात्मा भी इसे शरीर अंदर है। ना कदे आत्मा ने परमात्मा दे दर्शन किए, ना साड़ी आत्मा कदे सुहागण हुई। गुरु साहब कारण बयान करते हैं, अंतर अलख ना जाए लखिया विच पढ़दा हमें पाही। मालिक जरूर साढ़े अंदर है, लेकिन मालिक साढ़े और मालिक दे दरमियान हमें भी बड़ी जबरदस्त रुकावट है। जितना चिर ये माया दा मोह, ये ईगो, ये हंकार, ये हौमे साढ़े रस्ते चो दूर नहीं होंदी, बेशक वो परमात्मा साढ़े हर एक दे अंदर है, असी अपने अंदरों कदे भी उस परमात्मा नूं पा नहीं सकते। गुरु नानक साहब ने कहा सी, माया मोह सब जग सोया, परम कहो ये क्यों जाही। सब दुनिया के जीव माया के जाल विच फस के मोह की मिठी नींद सुते हुए हैं। मालिक का किसी नूं पता नहीं है, मालिक की भगती तरफ किसी का ध्यान ही नहीं जाता। ये पुत्रां धियां कौमां मसबां मुल्कां नूं जिन्हां नूं असीं अपना समझी बैठे हाँ, ये सब कुछ ही उस परमात्मा का है। असी अपने आप को मालिक तो अलग समझते हाँ और इन्हों अपनी बनाने की कोशिश करते हाँ। ये अज तक ना कदे किसी के बने हैं, ना कदे बन ही सकते हैं, लेकिन जिहड़ी अपनी बनाने की कोशिश करते हाँ, वो कोशिश सानू इन्हों के मोह विच फसा दिंदी है, इन्हों के प्यार विच फसा दिंदी है। इतना इन्हों शकलों और पदार्थों नाल अपना मोह और प्यार पैदा हो जाता है कि रात को सुपने भी सानू इन्हों के ही आते हैं। मौत के वक्त इन्हों ही शक्ल सिनेमे की स्क्रीन की तरह साढ़े अखा अगे आके खड़िया हो जाए हैं, और जहाँ आसा तहाँ बासा, जिधर आखिरी वक्त साडा ख्याल हुंदा है ਅਸੀਂ ਦੁਨੀਆ ਦੇ ਜੀਵ ਉਸੇ ਹੀ ਰੋਹ ਵਿੱਚ ਪੈਣਾ ਸ਼ੁਰੂ ਕਰ ਦਿੰਦੇ ਹਾਂ। ਇਹ ਪੁੱਤਰਾਂ ਧੀਆਂ ਦਾ ਪਿਆਰ ਹੈ, ਕੌਮਾਂ ਮਸਬਾਂ ਮੁਲਕਾਂ ਦੇ ਝਗੜਿਆਂ ਦਾ ਪਿਆਰ ਹੈ, ਧਨ ਦੌਲਤ ਸ਼ਰਾਬਾਂ ਕਬਾਬਾਂ ਦਾ ਪਿਆਰ ਹੈ, ਜਿਹੜਾ ਕਿ ਹਰ ਇੱਕ ਨੂੰ ਵਾਰ ਵਾਰ ਦੇਹ ਦੀਆਂ ਬੰਧਨਾਂ ਦੀ ਤਰਫ ਖਿੱਚ ਕੇ ਲਿਆਉਂਦਾ ਹੈ। ਇਹ ਕੌਣ ਪਿਆਰ ਕਰਦਾ ਹੈ? ਸਾਡਾ ਮਨ ਪਿਆਰ ਕਰਦਾ ਹੈ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ, ਨਾਨਕ ਮਨ ਜੀਤੇ ਜਗ ਜੀਤ। ਭਰਾਵਾ, ਅਗਰ ਤੂੰ ਮਨ ਨੂੰ ਕਾਬੂ ਕਰ ਲਵੇਂਗਾ, ਤੂੰ ਤਾਂ ਸਾਰੀ ਦੁਨੀਆ ਦੇ ਬਣਾਉਣ ਵਾਲੇ ਨੂੰ ਹੀ ਕਾਬੂ ਕਰ ਲਵੇਂਗਾ। ਮਨ ਨੂੰ ਕਾਬੂ ਕਰਨ ਦਾ ਕੀ ਮਤਲਬ ਹੈ? ਜਿਸ ਤਰ੍ਹਾਂ ਆਤਮਾ ਪਰਮਾਤਮਾ ਦੀ ਅੰਸ਼ ਹੈ, ਇਸੇ ਤਰ੍ਹਾਂ ਮਨ ਵੀ ਕੋਈ ਛੋਟੀ ਜਿਹੀ ਚੀਜ਼ ਨਹੀਂ ਹੈ। ਇਹ ਵੀ ਬ੍ਰਹਮ ਦੀ ਅੰਸ਼ ਹੈ, ਤ੍ਰਿਕੁਟੀ ਦਾ ਰਹਿਣ ਵਾਲਾ ਹੈ, ਲੇਕਿਨ ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਇੰਦਰੀਆਂ ਦੇ ਭੋਗਾਂ ਵਿੱਚ ਫਸ ਕੇ ਆਪਣੇ ਆਪ ਨੂੰ ਖੋ ਬੈਠਾ ਹੈ, ਆਪਣੇ ਅਸਲ ਨੂੰ ਖੋ ਬੈਠਾ ਹੈ। ਜੋ ਜੋ ਮਨ ਦੇ ਤਾਬੇ ਹੋ ਕੇ ਆਪਾਂ ਕਰਮ ਕਰਦੇ ਹਾਂ, ਉਹਨਾਂ ਦਾ ਨਤੀਜਾ ਸਾਥ ਸਾਥ ਸਾਡੀ ਆਤਮਾ ਨੂੰ ਵੀ ਦੇਣਾ ਪੈਂਦਾ ਹੈ। ਜਿਤਨਾ ਚਿਰ ਆਤਮਾ ਮਨ ਦਾ ਸਾਥ ਨਹੀਂ ਛੱਡਦੀ, ਨਾ ਆਤਮਾ ਨੂੰ ਕਦੇ ਆਪਣੇ ਆਪ ਦਾ ਪਤਾ ਲੱਗ ਸਕਦਾ ਹੈ, ਨਾ ਕਦੇ ਇਸ ਨੂੰ ਆਪਣੇ ਅਸਲ ਦਾ ਪਤਾ ਲੱਗ ਸਕਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਸੋ ਜਨ ਨਿਰਮਲ ਜਨ ਆਪ ਪਛਾਤਾ। ਉਹ ਸ਼ਖਸ ਨਿਰਮਲ ਹਨ, ਪਿਓਰ ਹਨ, ਪਵਿੱਤਰ ਹਨ, ਕਿ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਹਨ, ਜਿਹੜੇ ਮਨ ਦਾ ਸਾਥ ਛੱਡ ਦਿੰਦੇ ਹਨ ਔਰ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਚਲੇ ਜਾਂਦੇ ਹਨ। ਆਤਮਾ ਤਾਂ ਨਿਰਮਲ ਸੀ, ਪਿਓਰ ਸੀ, ਪਵਿੱਤਰ ਸੀ, ਲੇਕਿਨ ਮਨ ਦਾ ਸਾਥ ਦੇਣ ਕਰਕੇ ਅਤਿ ਗੰਦੀ ਔਰ ਮੈਲੀ ਹੋ ਚੁੱਕੀ ਹੈ। ਤੁਸੀਂ ਦੇਖੋ ਬੱਦਲਾਂ ਦੇ ਅੰਦਰ ਪਾਣੀ ਕਿਤਨਾ ਸਾਫ਼ ਸੁਥਰਾ ਹੈ, ਲੇਕਿਨ ਜਦੋਂ ਜ਼ਮੀਨ 'ਤੇ ਬਰਸਾਤ ਬਣ ਕੇ ਆਉਂਦਾ ਹੈ, ਕਿਤਨੀ ਗੰਦਗੀ ਇਕੱਠੀ ਕਰ ਲੈਂਦਾ ਹੈ, ਸਟੈਗਨੇਟ ਕਰਦਾ ਹੈ, ਬਦਬੋ ਆਉਂਦੀ ਹੈ, ਉਹ ਅਖੀਰ ਆਪਣੇ ਆਪ ਨੂੰ ਗੰਦਗੀ ਦਾ ਹਿੱਸਾ ਹੀ ਸਮਝਣਾ ਸ਼ੁਰੂ ਕਰ ਦਿੰਦਾ ਹੈ। ਜਿਸ ਵਕਤ ਉਸ ਨੂੰ ਸੂਰਜ ਦੀ ਤਪਸ਼ ਔਰ ਗਰਮੀ ਮਿਲਦੀ ਹੈ, ਉਹ ਬੁਖਾਰਾਤ ਬਣ ਕੇ ਛੱਡਦਾ ਹੈ, ਉਹਨੂੰ ਹੋਸ਼ ਆ ਜਾਂਦੀ ਹੈ, ਗੰਦਗੀ ਕੋਈ ਹੋਰ ਚੀਜ਼ ਹੈ, ਮੈਂ ਕੋਈ ਹੋਰ ਚੀਜ਼ ਹਾਂ। ਫਿਰ ਉਹਨੂੰ ਆਪਣੇ ਅਸਲ ਦਾ ਖਿਆਲ ਆਉਂਦਾ ਹੈ, ਅਸਮਾਨ ਦੇ ਅੰਦਰ ਬੱਦਲ ਹਨ, ਸਿੱਧਾ ਜਾ ਕੇ ਅਸਲ ਵਿੱਚ ਹੀ ਸਮਾ ਜਾਂਦਾ ਹੈ। ਇਹ ਸਾਡੇ ਹਰ ਇੱਕ ਦੇ ਆਤਮਾ ਦੀ ਹਾਲਤ ਹੈ, ਕਿਉਂਕਿ ਉਸ ਪਰਮਾਤਮਾ ਦੀ ਅੰਸ਼ ਹੈ, ਲੇਕਿਨ ਮਨ ਦਾ ਸਾਥ ਲੈ ਕੇ ਅਤਿ ਗੰਦੀ ਅਤਿ ਮੈਲੀ ਹੋ ਚੁੱਕੀ ਹੈ। ਹੁਣ ਜੋ ਵੀ ਅਸੀਂ ਕੋਈ ਤਰੀਕਾ ਸੋਚਣਾ ਹੈ, ਕੋਈ ਰਸਤਾ ਅਖਤਿਆਰ ਕਰਨਾ ਹੈ, ਰੂਹ ਔਰ ਮਨ ਦੀ ਗੱਟ ਖੋਲ੍ਹਣ ਦਾ ਕਰਨਾ ਹੈ, ਮਨ ਨੂੰ ਵਾਪਸ ਬ੍ਰਹਮ ਤ੍ਰਿਕੁਟੀ ਆਪਣੇ ਟਿਕਾਣੇ ਪਹੁੰਚਾਉਣ ਦਾ ਕਰਨਾ ਹੈ। ਹੁਣ ਸਭ ਦੁਨੀਆ ਦੇ ਜੀਵ ਅਸੀਂ ਆਪੋ ਆਪਣੀ ਅਕਲ ਦੇ ਮੁਤਾਬਕ ਹਜ਼ਾਰਾਂ ਹੀ ਯੁਕਤੀਆਂ ਔਰ ਤਰੀਕਿਆਂ ਦੇ ਨਾਲ ਮਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਪ ਤਪ ਕਰਦੇ ਹਾਂ, ਪੂਜਾ ਪਾਠ ਕਰਦੇ ਹਾਂ, ਪੁੰਨ ਦਾਨ ਕਰਦੇ ਹਾਂ, ਘਰ ਬਾਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਛੁੱਪ ਕੇ ਬੈਠ ਜਾਂਦੇ ਹਾਂ, ਗ੍ਰੰਥ ਪੋਥੀਆਂ ਵੇਦ ਸ਼ਾਸਤਰ ਪੜ੍ਹਦੇ ਹਾਂ। ਇਹ ਸਾਰੇ ਸਾਧਨ ਸਾਰੇ ਤਰੀਕੇ ਆਪਾਂ ਕੇਵਲ ਮਨ ਨੂੰ ਹੀ ਕਾਬੂ ਕਰਨ ਵਾਸਤੇ ਕਰਦੇ ਹਾਂ। ਅਸੀਂ ਹਠਕਰਮਾਂ ਦੇ ਜ਼ਰੀਏ, ਡਿਸਿਪਲਿਨ ਦੇ ਜ਼ਰੀਏ ਜ਼ਬਰਦਸਤੀ ਖਿਆਲ ਨੂੰ ਦੁਨੀਆ 'ਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਅੱਗੇ ਜਾ ਕੇ ਸਾਡਾ ਮਨ ਕਿਤੇ ਲੱਗਦਾ ਨਹੀਂ, ਦੁਨੀਆ ਵਿੱਚ ਰਿਐਕਟ ਔਰ ਰਿਬਾਊਂਡ ਕਰਨਾ ਸ਼ੁਰੂ ਕਰ ਦਿੰਦਾ ਹੈ। ਜ਼ਬਰਦਸਤੀ ਮਨ ਨੂੰ ਦੁਨੀਆ 'ਚੋਂ ਨਿਕਾਲਣਾ ਇਸੇ ਤਰ੍ਹਾਂ ਹੈ ਜਿਸ ਤਰ੍ਹਾਂ ਤੁਸੀਂ ਇੱਕ ਹਜ਼ੂਰ ਫਰਮਾਉਂਦੇ ਸੀ, ਬਦਮਾਸ਼ ਨੂੰ ਪੁਲਿਸ ਦੇ ਹਵਾਲੇ ਕਰੇ ਆਉਂਦੇ ਹੋ। ਜਿਤਨਾ ਚਿਰ ਉਹ ਪੁਲਿਸ ਦੀ ਹਿਰਾਸਤ ਦੇ ਅੰਦਰ ਹੈ, ਅਸੀਂ ਉਸਦੀਆਂ ਸ਼ਰਾਰਤਾਂ ਤੋਂ ਬਚੇ ਹੋਏ ਹਾਂ। ਜਦੋਂ ਉਸਨੂੰ ਪੁਲਿਸ ਆਜ਼ਾਦ ਕਰ ਦਿੰਦੀ ਹੈ, ਬਸਤੀ ਅੰਦਰ ਆ ਕੇ ਵੈਸੀਆਂ ਸ਼ਰਾਰਤਾਂ ਕਰਦਾ ਹੈ। ਹਜ਼ੂਰ ਫਰਮਾ ਗੁਰੂ ਨਾਨਕ ਸਾਹਿਬ ਕਹਿੰਦੇ, ਜਿਸ ਤਰ੍ਹਾਂ ਤੁਸੀਂ ਇੱਕ ਸੱਪ ਨੂੰ ਘੇਰ ਘੂਰ ਕੇ ਪਟਾਰੀ ਵਿੱਚ ਬੰਦ ਕਰ ਲੈਂਦੇ ਹੋ, ਜਿਤਨਾ ਚਿਰ ਉਹ ਪਟਾਰੀ ਵਿੱਚ ਬੰਦ ਹੈ, ਤੁਸੀਂ ਉਸਦੇ ਡੰਗ ਔਰ ਸਹਿਰ ਤੋਂ ਜ਼ਰੂਰ ਬਚੇ ਹੋਏ ਹੋ, ਲੇਕਿਨ ਤੁਹਾਨੂੰ ਜਾਨ ਦਾ ਖਤਰਾ ਜ਼ਰੂਰ ਲੱਗਾ ਹੋਇਆ ਹੈ। ਪਤਾ ਨਹੀਂ ਕਿਹੜੇ ਵੇਲੇ ਪਟਾਰੀ 'ਚੋਂ ਨਿਕਲ ਕੇ ਉਸਨੇ ਡੰਗ ਮਾਰਨਾ ਹੈ, ਕਦੇ ਆਪਣੀ ਆਦਤ ਤੋਂ ਬਾਜ ਨਹੀਂ ਆਉਂਦਾ। ਅਗਰ ਉਸੇ ਬਦਮਾਸ਼ ਨੂੰ ਸਮਝਾ ਸਮਝੋ ਕੇ ਭਲਾ ਮਾਨਸ ਇਨਸਾਨ ਬਣਾ ਲਵੋ, ਤੁਸੀਂ ਸ਼ਰਾਰਤਾਂ ਤੋਂ ਬਚ ਜਾਂਦੇ ਹੋ। ਉਸੇ ਸੱਪ ਨੂੰ ਪਕੜ ਕੇ ਉਹਦੀ ਜ਼ਹਿਰ ਦੀ ਥੈਲੀ ਕੱਢ ਦਿਓ, ਭਾਵੇਂ ਤੁਸੀਂ ਗਲ ਵਿੱਚ ਪਾਈ ਫਿਰੋ, ਸੱਪ ਹਾਰਮਲੈਸ ਹੋ ਜਾਂਦਾ ਹੈ। ਇਸ ਵਾਸਤੇ ਮਹਾਤਮਾ ਕਹਿੰਦੇ, ਹਠਕਰਮਾਂ ਦੇ ਜ਼ਰੀਏ, ਡਿਸਿਪਲਿਨ ਦੇ ਜ਼ਰੀਏ ਅਸੀਂ ਮਨ 'ਤੇ ਟੈਂਪਰੇਰੀ ਰਿਲੀਫ ਹਾਸਲ ਕਰ ਲੈਂਦੇ ਹਾਂ। ਜਦੋਂ ਮਨ ਦਾ ਜ਼ੋਰ ਪੈਂਦਾ ਹੈ, ਫਿਰ ਉਂਗਲੀਆਂ 'ਤੇ ਲਿਚਾਉਣਾ ਸ਼ੁਰੂ ਕਰ ਦਿੰਦਾ ਹੈ, ਬਲਕਿ ਨੋਰਮਲ ਹਿਊਮਨ ਬੀਂਗ ਨਾਲੋਂ ਸਾਡੀ ਹਾਲਤ ਬਦਤਰ ਔਰ ਬੁਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਤਨਾ ਕਿਸੇ ਚੀਜ਼ ਨੂੰ ਸਪਰੈਸ ਕਰਦੇ ਹਾਂ, ਉਤਨਾ ਉਹ ਜ਼ਿਆਦਾ ਰਿਐਕਟ ਕਰਦਾ ਹੈ। ਇਸ ਵਾਸਤੇ ਮਹਾਤਮਾ ਕਹਿੰਦੇ ਹਨ ਕਿ ਅਗਰ ਤੁਸੀਂ ਮਨ ਨੂੰ ਕਾਬੂ ਕਰਨਾ ਚਾਹੁੰਦੇ ਹੋ, ਤੁਸੀਂ ਹਠਕਰਮਾਂ ਦੇ ਜ਼ਰੀਏ, ਡਿਸਿਪਲਿਨ ਦੇ ਜ਼ਰੀਏ ਕਦੇ ਵੀ ਹਮੇਸ਼ਾ ਵਾਸਤੇ ਕਾਬੂ ਨਹੀਂ ਕਰ ਸਕਦੇ। ਤੁਹਾਨੂੰ ਮਨ ਦੀ ਤਬੀਅਤ ਦੇ ਮੁਤਲਕ ਰਿਸਰਚ ਕਰਨੀ ਪੈਂਦੀ ਹੈ। ਅਸੀਂ ਦੇਖਦੇ ਹਾਂ ਕਿ ਮਨ ਲੱਜ਼ਤ ਦਾ ਆਸ਼ਕ ਹੈ। ਇੱਕ ਚੀਜ਼ ਨਾਲ ਪਿਆਰ ਕਰਦੇ ਹਾਂ, ਉਸ ਤੋਂ ਸਾਨੂੰ ਕੋਈ ਸਾਫ਼ ਸੁਥਰੀ ਚੀਜ਼ ਨਜ਼ਰ ਆ ਜਾਵੇ, ਪਹਿਲੀ ਨੂੰ ਛੱਡ ਕੇ ਦੂਸਰੀ ਚੀਜ਼ ਮਗਰ ਦੌੜਨਾ ਸ਼ੁਰੂ ਕਰ ਦਿੰਦੇ ਹਾਂ। ਕੋਈ ਵੀ ਦੁਨੀਆ ਦਾ ਮੋਹ, ਕੋਈ ਵੀ ਦੁਨੀਆ ਦਾ ਪਿਆਰ ਸਾਡੇ ਮਨ ਨੂੰ ਹਮੇਸ਼ਾ ਵਾਸਤੇ ਕਦੇ ਵੀ ਲੈ ਕੇ ਖੜ੍ਹਾ ਨਹੀਂ ਹੋ ਸਕਦਾ। ਉਹ ਸ਼ਕਲਾਂ, ਉਹ ਪਦਾਰਥ ਜਿਨ੍ਹਾਂ ਨੂੰ ਕਿਸੇ ਵਕਤ ਆਪਣਾ ਬਣਾਉਣ ਦੀ ਖਾਤਰ ਜ਼ਿੰਦਗੀ ਤੱਕ ਦੇਣ ਨੂੰ ਤਿਆਰ ਹੋ ਜਾਂਦੇ ਹਾਂ, ਐਸੇ ਸਮੇਂ ਔਰ ਵਕਤ ਮਿਲਦੇ ਹਨ ਜਦੋਂ ਸਾਡਾ ਮਨ ਉਹਨਾਂ ਸ਼ਕਲਾਂ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੰਦਾ ਹੈ। ਉਹ ਕਿਸ ਚੀਜ਼ ਦੀ ਲੱਜ਼ਤ ਹੈ, ਕਿਸ ਚੀਜ਼ ਦਾ ਪਿਆਰ ਹੈ ਜਿਸ ਨੂੰ ਪਾ ਕੇ ਹੀ ਸਾਡਾ ਮਨ ਦੁਨੀਆ ਦਾ ਮੋਹ ਔਰ ਪਿਆਰ ਛੱਡੇਗਾ। ਇੱਥੇ ਗੁਰੂ ਸਾਹਿਬ ਕਹਿੰਦੇ, ਰਾਮਾ ਰਾਮ ਰਾਮੋ ਸੁਣ ਮਨ ਭੀਜੇ। ਉਸ ਰਾਮ ਨਾਮ ਨੂੰ ਜਪੋ, ਰਾਮ ਨਾਮ ਨੂੰ ਸੁਣੋ, ਤਾਂ ਤੁਹਾਡਾ ਮਨ ਨਿਰਮਲ ਹੋਵੇਗਾ, ਪਿਓਰ ਔਰ ਪਵਿੱਤਰ ਹੋਵੇਗਾ। ਇਹ ਰਾਮ ਨਾਮ ਜਪਣ ਦਾ ਵੀ ਵਿਸ਼ਾ ਹੈ, ਰਾਮ ਨਾਮ ਸੁਣਨ ਦਾ ਵੀ ਵਿਸ਼ਾ ਹੈ। ਰਾਮ ਨਾਮ ਕੋਈ ਲਫ਼ਜ਼ ਨਹੀਂ ਹੈ, ਉਹ ਤਾਕਤ ਹੈ, ਕ੍ਰੀਏਟਿਵ ਪਾਵਰ ਹੈ ਜਿਹੜੀ ਹਰ ਇੱਕ ਦੇ ਅੰਦਰ ਰਮੀ ਹੋਈ ਹੈ, ਜਪੀ ਰਮੀ ਹੋਈ ਹੈ। ਜਿਤਨਾ ਚਿਰ ਅਸੀਂ ਉਸ ਦੇ ਅੰਦਰ ਜਾ ਕੇ ਰਮ ਨਹੀਂ ਜਾਂਦੇ, ਜਜ਼ਬੋ ਲਵਲੀਨ ਨਹੀਂ ਹੋ ਜਾਂਦੇ, ਸਾਡਾ ਮਨ ਨਿਰਮਲ ਨਹੀਂ ਹੋ ਸਕਦਾ, ਪਿਓਰ ਨਹੀਂ ਹੋ ਸਕਦਾ, ਪਵਿੱਤਰ ਨਹੀਂ ਹੋ ਸਕਦਾ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹਨ ਕਿ ਉਸ ਦੀ, ਉਸ ਨਾਮ ਦੀ ਲੱਜ਼ਤ ਇਤਨੀ ਮਿੱਠੀ ਹੈ, ਉੱਚੀ ਹੈ, ਸੁੱਚੀ ਹੈ ਕਿ ਉਸ ਲੱਜ਼ਤ ਨੂੰ ਹਾਸਲ ਕਰਕੇ ਮਨ ਆਟੋਮੈਟਿਕਲੀ ਇੰਦਰੀਆਂ ਦੇ ਭੋਗਾਂ, ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ ਨੂੰ ਛੱਡ ਦਿੰਦਾ ਹੈ। ਉਹ ਇੱਕ ਜਿਹੜੀ ਕ੍ਰੀਏਟਿਵ ਪਾਵਰ ਹੈ, ਉਸਨੂੰ ਗੁਰੂ ਨਾਨਕ ਸਾਹਿਬ ਨੇ ਕਈ ਲਫ਼ਜ਼ਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਪਹਿਲੀ ਪਾਤਸ਼ਾਹੀ ਕਹਿੰਦੇ, ਰਾਮ ਨਾਮ ਮਨ ਬੇਦਿਆ ਅਵਰ ਕੀ ਕਰੇ ਵਿਚਾਰ। ਇਹ ਜਿਹੜਾ ਤੁਹਾਡਾ ਮਨ ਹੈ ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ ਵਿੱਚ ਫਸ ਕੇ ਹਿਰਨ ਦੀ ਤਰ੍ਹਾਂ ਦਿਨ ਰਾਤ ਭਟਕਦਾ ਔਰ ਤੜਫਦਾ ਫਿਰਦਾ ਹੈ, ਜਿਸ ਵਕਤ 'ਤੇ ਰਾਮ ਨਾਮ ਦੇ ਨਾਲ ਜੁੜ ਜਾਵੇਗਾ, ਬਿੰਨਿਆ ਜਾਵੇਗਾ, ਕਾਬੂ ਆ ਜਾਵੇਗਾ, ਵਾਪਸ ਆਪਣੇ ਟਿਕਾਣੇ ਪਹੁੰਚ ਜਾਵੇਗਾ। ਫਿਰ ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਕਿ ਮੇਰਾ ਰਾਮ ਨਾਮ ਤੋਂ ਮਤਲਬ ਕੀ ਹੈ। ਸ਼ਬਦ ਸੁਰਤ ਸੁੱਖ ਉਪਜੇ, ਪ੍ਰਭ ਰਾਤੋਂ ਸੁੱਖ ਸਾਹ। ਗੁਰੂ ਸਾਹਿਬ ਕਹਿੰਦੇ, ਰਾਮ ਨਾਮ ਤੋਂ ਮਤਲਬ ਮੇਰਾ ਲਫ਼ਜ਼ ਨਹੀਂ ਹੈ, ਸੁਰਤ ਸ਼ਬਦ ਦਾ ਅਭਿਆਸ ਹੈ, ਨਾਮ ਦੀ ਕਮਾਈ ਹੈ, ਜਿਸ ਦੇ ਜ਼ਰੀਏ ਤੁਸੀਂ ਮਾਲਕ ਦੇ ਭਗਤੀ ਦੇ ਰੰਗ ਵਿੱਚ ਰੰਗੇ ਜਾਵੋਗੇ, ਮਾਲਕ ਦੇ ਪਿਆਰ ਦੇ ਰੰਗ ਵਿੱਚ ਰੰਗੇ ਜਾਵੋਗੇ। ਇਹ ਜਿਹੜੀ ਦੁਨੀਆ ਦੇ ਰੰਗ ਤੁਹਾਡੇ ਮਨ ਦੇ ਉੱਤੇ ਚੜ੍ਹੇ ਹੋਏ ਹਨ, ਨਾਮ ਦੀ ਕਮਾਈ ਕਰਨ ਨਾਲ ਉਹ ਸਾਰੇ ਰੰਗ ਉੱਤਰ ਜਾਂਦੇ ਹਨ। ਮਾਲਕ ਦੇ ਭਗਤੀ ਦਾ ਰੰਗ ਚੜ੍ਹ ਜਾਂਦਾ ਹੈ, ਮਾਲਕ ਦੇ ਪਿਆਰ ਦਾ ਰੰਗ ਚੜ੍ਹ ਜਾਂਦਾ ਹੈ। ਇਸੇ ਚੀਜ਼ ਨੂੰ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਹੈ ਕਿ ਸ਼ਬਦ ਮਰੇ ਮਨ ਨਿਰਮਲ ਸੰਤੋ, ਇਹ ਪੂਜਾ ਥਾਏ ਪਾਈ। ਜਦੋਂ ਉੱਠਦੇ, ਬੈਠਦੇ, ਚੱਲਦੇ, ਫਿਰਦੇ ਸ਼ਬਦ ਔਰ ਨਾਮ ਦੇ ਨਾਲ ਖਿਆਲ ਜੋੜ ਲਵੋਗੇ, ਸ਼ਬਦ ਦੇ ਅੰਦਰ ਜਜ਼ਬ ਹੋ ਜਾਵੋਗੇ, ਲਵਲੀਨ ਹੋ ਜਾਵੋਗੇ, ਹਸਤੀ ਨੇਸ ਤੋਂ ਨਾਬੂਦ ਕਰ ਦੇਵੋਗੇ, ਗੁਰੂ ਸਾਹਿਬ ਕਹਿੰਦੇ, ਤਾਂ ਤੁਹਾਡਾ ਮਨ ਨਿਰਮਲ ਹੁੰਦਾ ਹੈ, ਪਿਓਰ ਹੁੰਦਾ ਹੈ, ਪਵਿੱਤਰ ਹੁੰਦਾ ਹੈ। ਇਹ ਪਰਮਾਤਮਾ ਦੀ ਭਗਤੀ ਹੈ, ਇਸੇ ਭਗਤੀ ਨੇ ਤੁਹਾਨੂੰ ਤੁਹਾਡੇ ਵਾਪਸ ਜਾ ਕੇ ਟਿਕਾਣੇ 'ਤੇ ਪਹੁੰਚਾਉਣਾ ਹੈ। ਜਿਹੜੀ ਭਗਤੀ ਸਾਨੂੰ ਸਾਡੇ ਟਿਕਾਣੇ 'ਤੇ ਪਹੁੰਚਾਉਂਦੀ ਹੈ, ਉਹ ਕੇਵਲ ਸ਼ਬਦ ਔਰ ਨਾਮ ਦੀ ਕਮਾਈ ਹੈ। ਇਸੇ ਵਾਸਤੇ ਕਹਿੰਦੇ, ਸ਼ਬਦ ਦੇ ਸਾਧ ਜਾਣੇ ਤਾਂ ਆਪ ਪਛਾਣੇ। ਜਿਨ੍ਹਾਂ ਨੇ ਅੰਦਰੋਂ ਸ਼ਬਦ ਦੀ ਲੱਜ਼ਤ ਲੈ ਲਈ, ਨਾਮ ਦੀ ਲੱਜ਼ਤ ਲੈ ਲਈ, ਉਹ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਗਏ। ਜਿਨ ਅੰਤਰ ਸ਼ਬਦ ਆਪ ਪਛਾਣੇ, ਗਤ ਮਿਤ ਤਿੰਨ ਹੀ ਪਾਈ। ਜਿਹੜੇ ਅੰਦਰੋਂ ਸ਼ਬਦ ਨੂੰ ਪਕੜ ਕੇ ਆਪਣੇ ਆਪ ਨੂੰ ਪਹਿਚਾਣਦੇ ਹਨ, ਅਸਲੀ ਗਤੀ, ਅਸਲੀ ਮਾਲਕ ਦੇ ਮਿਲਣ ਦੀ ਜਾਚ ਉਹਨਾਂ ਹੀ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਉਹਨਾਂ ਦੀ ਕੀ ਅਵਸਥਾ ਹੋ ਜਾਂਦੀ ਹੈ? ਇਹ ਮਨੁਆ ਸੁਨ ਸਮਾਧ ਲਗਾਏ, ਜੋਤੀ ਜੋਤ ਮਲਾਈ। ਉਹਨਾਂ ਦਾ ਮਨ ਵਾਪਸ ਬ੍ਰਹਮ ਤ੍ਰਿਕੁਟੀ ਆਪਣੇ ਟਿਕਾਣੇ 'ਤੇ ਪਹੁੰਚ ਜਾਂਦਾ ਹੈ। ਉਹਨਾਂ ਦੀ ਜੋਤੀ ਜਾ ਕੇ ਜੋਤ ਵਿੱਚ ਰਲ ਜਾਂਦੀ ਹੈ। ਉਹਨਾਂ ਦੀ ਰੂਹ ਔਰ ਮਨ ਦੀ ਗੱਠ ਖੁੱਲ ਜਾਂਦੀ ਹੈ। ਮਨ ਵਾਪਸ ਆਪਣੇ ਟਿਕਾਣੇ 'ਤੇ ਆ ਜਾਂਦਾ ਹੈ, ਆਤਮਾ ਵਾਪਸ ਆਪਣੇ ਟਿਕਾਣੇ 'ਤੇ ਆ ਜਾਂਦੀ ਹੈ। ਸੋ ਇਹ ਜਿਹੜੀ ਅਵਸਥਾ ਪ੍ਰਾਪਤ ਹੋਣੀ ਹੈ, ਇਹ ਗੁਰੂ ਸਾਹਿਬ ਕਹਿੰਦੇ, ਸ਼ਬਦ ਦੀ ਕਮਾਈ ਦੇ ਨਾਲ ਹੋਣੀ ਹੈ, ਨਾਮ ਦੀ ਕਮਾਈ ਦੇ ਨਾਲ ਹੋਣੀ ਹੈ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ, कोट जतन से ये नहीं माने, तुम सुन कर कि तुम सुन कर मन समझाई, कितने उपाओ कर लो, कितने तरीके सोच लो, थोड़ा मन कदे निर्मल प्योर पवित्र नहीं हो सकेगा। जदों भी मन निर्मल प्योर पवित्र हुंदा है, शब्द और नाम की कमाई करके हुंदा है। सच्चे शब्द सदा मन सच्चा, सच सेवे दुख गवावणिया। गुरु साहब कहिंदे सच्चे नाम दे नाल जदों मन जुड़ जाता है, ये हमेशा सुच्चा हो जाता है, सच्चा हो जाता है, निर्मल हो जाता है। मरण जमण दे दुखां तों हमेशा वास्ते साडा छुटकारा हो जाता है। इस वास्ते आप फरमाते हैं कि आत्मा और परमात्मा की जिहड़ी रुकावट है वह मन की रुकावट है। मन की रुकावट जदों भी साढ़े रस्ते चो दूर होगी, केवल शब्द की कमाई नाल दूर होनी है, नाम की कमाई नाल दूर होनी है। किहड़े शब्द की महिमा करते हैं? सच्चे नाम की महिमा करते हैं। जिहड़ा ना देखण विच आउंदा है, ना पढ़न विच आउंदा है, ना बोलण विच आउंदा है। इसे वास्ते गुरु साहब ने कहा सी, अखां बाजों वेखना बिन कन्ना सुनना, पैरां बाजों चलना बिन हत्थां करना, जीभे बाजों बोलना जीवत मरना, नानक हुक्म पछाण के त्यों खसमे मिलना। तुसी उस शब्द और नाम नू पकड़ के अपने खसम के परमात्मा नू मिलोगे, जिन्हों थोड़ियां बाहर दियां अखां कदे नहीं देख सकदियां, जिन्हों थोड़ी कदे जबान बयान नहीं कर सकती, थोड़े बाहर दे कन नहीं सुन सकते, थोड़े हाथ लैके नहीं लिख सकते, थोड़े पैर लैके नहीं पहुँच सकते। जिस चीज़ नू जींदे जी मर के हासिल करना है, मर के हासिल करना मतलब कि जिस चीज़ को नवा दुबारियाँ चो कढ के अखां पिछे लिया के हासिल करना है। इसे वास्ते गुरु साहब कहिंदे नौ दरवाजे दसवें मुक्ता अनहद शब्द विजावणिया। भरावा अखां तो नीचे नीचे मुक्ति नहीं है, क्योंकि मालिक ने मुक्ति का जिहड़ा दरवाज़ा है वह थोड़े अखां के पिछे लगाया होया है, और उसकी इको निशानी रखी है कि उत्थे अनहद शब्द दिन रात तुनकारा दिंदा है। सो जितना चिर अखां पिछे आके अपने ख्याल नूं इकट्ठा करके घर दे दरवाजे ते नहीं पहुँचते, सानू उस शब्द और नाम की कदे सोची नहीं आ सकती, कदे समझ नहीं आ सकती। उस शब्द की गुरु साहब महिमा करते हैं। आप कहिंदे उहदा सुनन दे नाल भी तलक है, उहदा देखण दे नाल भी तलक है। इसे वास्ते कहिंदे अनहद शब्द वजावणिया, उत्थे अनहद शब्द वजदा है, क्या उत्थे आवाज़ पैदा करता है। गुरु साहब कहिंदे नौ दर ठाके तावत रहाए, दसवें निज कर वासा पाए, उत्थे अनहद शब्द वजे दिल राती गुरमती शब्द सुनावणिया। उस नुकते और पॉइंट ते दिन नूं भी रात नूं भी बेशक असी सौ जाइए, वह शब्द दिन रात साढ़े अखां पिछे टुनकारा दे रहा है। सो मिठी तो मिठी, सुरीली तो सुरीली आवाज़ जिहड़ी साढ़े अखां पिछे आ रही है, वो चोरा अंदर भी है, ठगा अंदर भी है, साधु संता महात्मा अंदर भी है। उत्थे किसी कौम का मजहब का मुल्क का कदे सवाल ही पैदा नहीं हो सकता। उस शुरू गुरु साहब उस शब्द की महिमा करते हैं, उस नाम की महिमा करते हैं। ग्रंथा पोथियां वेदा शास्त्रां विच महात्मा उसकी महिमा करते हैं, उसकी उस्तत लिखते हैं, उसनों हासिल करन दा तरीका और साधन समझाते हैं। सत्संगां दे अंदर मंदरां मस्तां गुरुद्वारियां विच उहदा कीर्तन गाया जाता है, लेकिन वह शब्द और नाम किते बाहर नहीं है, वह साडे शरीर दे अंदर है, साडी दे और साडे वजूद दे अंदर है। इसे वास्ते कहिंदे शरीरों बाहर को पालण जाई, नाम ना लए बहुत पुकार दुख पाए। जिहड़े लोग देह और शरीर के बाहरों नाम रूपी वस्तु नूं ढूंढण लगे हुए हैं, वह तो वगारियां वांगू अपने कीमती वक्त नूं जाया करते हैं। बगारी कौन है? मेहनत करता है, टुट टुट के मरता है, खून पसीना हो जाता है, गरीब के हथ भले कुछ नहीं पैंदा। अगर कोई चीज़ किसी के घर के अंदर गुम हो जाए, जे घर के अंदर खोज करे तो उन्हें मिल जाएगी। जे सड़कों पर ही खोज करता रहे, खेतों में ही खोज करता रहे, वस्तु को हासिल किस तरह कर सकता है। सो जिस शब्द और नाम की गुरु कर महिमा करता है, वह साडे शरीर के अंदर है, वह साडी देह और साडे वजूद के अंदर है। इस वास्ते इत्थे गुरु साहब प्यार नाल समझाउंदे हन कि अगर तुसी मन नूं निर्मल करना चाहुंदे हो, प्योर करना चाहुंदे हो, पवित्र करना चाहुंदे हो, अपने अंदरों उस परमात्मा नूं पाउणा चाहुंदे हो, तुसी अपने ख्याल नूं अंदर शब्द दे नाल जोड़ो, अंदर नाम दे नाल जोड़ो।
रामा राम रामो सोन मन पी जय रामा राम राम सोन मान पी जय हर हर नाम अमृत रस मीठा गुर मत सहज पीज
उस राम नाम दी महिमा करदे हन। अमृत है और उसकी लज्जत बहुत मिठी है। अमृत क्यों कहिंदे हन कि उसनों पा के आपां अमर हो जांदे हां, साडा मरण जमण दे दुखां तों छुटकारा हो जांदा है। उसकी लज्जत मिठी क्यों कहिंदे हन कि जिहड़े पुत्रां तियां दा प्यार मिठा लगदा है, कौमां मसबां मुल्कां दे झगड़े मिठे लगदे हन, शराबां कबाबां दीआं लज्जतां मिठियां लगदियां हन। इस सब सानूं फिक्कियां लगणियां शुरू हो जाणगियां। जिसनों हीरे जवाहरात मिलने शुरू हो जाए, कौडियां मगर दर बदर ठोकरा नहीं खाते। लड़कियां गुडियां पटोलिया नाल उतना अरसा खेलदियां हन जितना चिर उन्हां दी शादी नहीं होंदी। वह जिहड़ी शब्द और नाम की अटैचमेंट है, वह सानू दुनिया की तरफों हमेशा डिटैच कर दिंदी है। इस वास्ते गुरु साहब ने कहा सी, गुर का शब्द महारस मीठा बिन चाके साधन आए। जिस शब्द के नाल गुरमुख साढ़े मन में जोड़ते हैं उन्होंने महारस मिठा कहिंदे हन, जिस लज्जत नूं कदे जबान नाल बयान ही नहीं किया जा सकता। गुरु साहब कहिंदे वो चखण नाल तलक रखता है, वो टेस्ट करन नाल तलक रखता है, गल्लां बातां दा मजमून नहीं है। हजूर महाराज जी क्या करदे सन, गुंगे दा गुड़ है, तुसी गुंगे नूं गुड़ खिलाओ, गुड़ मिठा हुंदा है, वो की कहेगा, गुणगुण करके चुप हो जाता है, समझा ही नहीं सकता। इस वास्ते गुरु साहब कहिंदे हन क्योंकि साडा मन लज्जत दा आशिक है, जिस वक्त उसनों दुनिया दे मोह और प्यार तो उच्चा और सुच्चा प्यार मिल जाता है, ये दुनिया दा मोह दुनिया दा प्यार वो अपने आप ही छड़ जाता है। लेकिन उसकी लज्जत कदों हासिल करांगे, गुरमत गुरमुखां दे दसे हुए उपदेश उत्ते चल के। गुरमुख तरीका समझाते हैं, साधन समझाते हैं, किस तरह अपने फैले हुए ख्याल नूं नवां दुआरियां चों कढ के अखां पिछे लिया के इकट्ठा करना है। अगे फिर आप इशारा करते हैं,
हर हर नाम अमृत रस मीठा गुरमत सहज पीज कासट में जो है बैसंत मत संजम काड कड़ी जय राम नाम है जोत सवाई तत गुरमत काढ़ लई जाए।
हुण आप समझाउंदे हन जिस शब्द और नाम दी आपने पिछे महिमा कीती सी, जिहड़ा सुणन नाल तलक रखदा है उसदा देखण नाल भी तलक रखदा है। बड़ी सुंदर मिसाल दिंदे हन, देखो लकड़ी दे अंदर अग्नी हुंदी है, ना किसी नूं नज़र आउंदी है, ना कोई उस अग्नि तो कोई फायदा उठा सकता है। अगर जुगती दे नाल लकड़ी ते लकड़ी आपां रगड़नी शुरू कर देईए, उहदे च अग्नि पैदा हो जाती है, उहनूं देख भी सकते हैं, उस तों फायदा भी उठा सकते हैं। इस तरह गुरु नानक साहब कहिंदे ओ राम नाम दी जोत हर एक दे अखां पिछे जगदी है, ओ चोरां दे भी जगदी है, ठगां दे भी जगदी है, साधु संतां महात्मा दी भी जगदी है, क्योंकि गुरु साहब कहिंदे सवाई सब दे जगदी है, जिथे किसी कौम और मजहब और मुल्क का सवाल पैदा नहीं होंदा। लेकिन तत्गुर ਗੁਰਮਤ ਕਾਢ ਲੀਜੀਏ। ਜਿਤਨਾ ਚਿਰ ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਦੇ ਮੁਤਾਬਕ ਤੁਸੀਂ ਦੇਹ ਔਰ ਸਰੀਰ ਦੇ ਅੰਦਰ ਵੜ ਕੇ ਰਿਸਰਚ ਔਰ ਖੋਜ ਨਹੀਂ ਕਰੋਗੇ, ਤੁਸੀਂ ਉਸ ਜੋਤ ਦੇ ਦਰਸ਼ਨ ਨਹੀਂ ਕਰ ਸਕਦੇ। ਅਸੀਂ ਉਸ ਪ੍ਰਕਾਸ਼ ਦੇ ਜ਼ਰੀਏ ਅੰਦਰੋਂ ਰੂਹਾਨੀ ਸਫਲਤਾ ਕਰਨਾ ਹੈ, ਉਸ ਆਵਾਜ਼ ਦੇ ਜ਼ਰੀਏ ਅੰਦਰੋਂ ਘਰ ਦਾ ਰੁੱਖ ਕਾਇਮ ਕਰਨਾ ਹੈ, ਔਰ ਫਿਰ ਮੰਜ਼ਿਲ ਦਰ ਮੰਜ਼ਿਲ ਆਪਣੇ ਘਰ ਪਹੁੰਚ ਜਾਣਾ ਹੈ। ਸੋ ਜਿਸ ਸ਼ਬਦ ਔਰ ਨਾਮ ਦੀ ਹਰ ਸੰਤ ਮਹਾਤਮਾ ਮਹਿਮਾ ਕਰਦਾ ਹੈ, ਉਸਦੇ ਅੰਦਰ ਆਵਾਜ਼ ਵੀ ਹੈ, ਉਸਦੇ ਅੰਦਰ ਜੋਤੀ ਵੀ ਹੈ, ਉਸਦੇ ਅੰਦਰ ਪ੍ਰਕਾਸ਼ ਵੀ ਹੈ। ਇਸੇ ਵਾਸਤੇ ਗੁਰੂ ਘਰ ਨੇ ਕਿਹਾ ਸੀ, ਅੰਤਰ ਜੋਤ ਨਿਰੰਤਰ ਬਾਣੀ ਸੱਚੇ ਸਾਹਿਬ ਸਿਓ ਲਿਵ ਲਾਈ। ਹਰ ਇੱਕ ਦੇ ਅੱਖਾਂ ਪਿੱਛੇ ਜੋਤ ਜਗ ਰਹੀ ਹੈ, ਉਸਦੇ ਅੰਦਰੋਂ ਮਿੱਠੀ ਔਰ ਸੁਰੀਲੀ ਆਵਾਜ਼ ਦਿਨ ਰਾਤ ਉੱਠਣ ਲੱਗੀ ਹੋਈ ਹੈ। ਅਗਰ ਅਸੀਂ ਉਸ ਜੋਤ ਦੇ ਦਰਸ਼ਨ ਕਰੀਏ, ਉਸ ਬਾਣੀ ਦੀ ਆਵਾਜ਼ ਨੂੰ ਸੁਣੀਏ, ਆ ਝੂਠੀ ਦੁਨੀਆ ਦਾ ਝੂਠਾ ਮੋਹ ਔਰ ਪਿਆਰ ਨਿਕਲ ਜਾਂਦਾ ਹੈ, ਸੱਚੇ ਪਰਮਾਤਮਾ ਦਾ ਸੱਚਾ ਮੋਹ ਔਰ ਪਿਆਰ ਸਾਡੇ ਅੰਦਰ ਪੈਦਾ ਹੋ ਜਾਂਦਾ ਹੈ। ਸੋ ਮਹਾਤਮਾ ਉਸ ਸ਼ਬਦ ਦੀ ਮਹਿਮਾ ਕਰਦੇ ਹਨ, ਮਹਾਤਮਾ ਉਸ ਨਾਮ ਦੀ ਮਹਿਮਾ ਕਰਦੇ ਹਨ। ਮੈਂ ਹਮੇਸ਼ਾ ਅਰਜ਼ ਕਰਦਾ ਹਾਂ, ਜਿਤਨੇ ਵੀ ਆਪਣੇ ਮਜ਼ਹਬ ਹਨ, ਇਹਨਾਂ ਦੇ ਰਸਮੋਂ ਰਿਵਾਜ਼ ਜ਼ਰੂਰ ਆਪੋ ਆਪਣੇ ਹਨ, ਲੇਕਿਨ ਜਿਹੜੀ ਰੂਹਾਨੀਅਤ ਹੈ, ਅਸਲੀਅਤ ਹੈ, ਹਕੀਕਤ ਹੈ, ਐਸੈਂਸ ਆਫ ਟਰੁੱਥ ਹੈ, ਸਪਿਰਚੁਅਲਿਟੀ ਹੈ, ਉਹ ਹਰ ਇੱਕ ਮਜ਼ਹਬ ਦੀ ਤਹਿ ਦੇ ਅੰਦਰ ਇੱਕੋ ਹੀ ਚੀਜ਼ ਹੁੰਦੀ ਹੈ। ਇਸ ਵਾਸਤੇ ਹਰ ਇੱਕ ਮਹਾਤਮੇ ਉਸ ਸ਼ਬਦ ਦੇ ਪ੍ਰਕਾਸ਼ ਦਾ ਜ਼ਿਕਰ ਕੀਤਾ ਹੈ, ਸ਼ਬਦ ਦੀਆਂ ਤੁਨਕਾਰ ਤੁਲਾਂ ਦਾ ਜ਼ਿਕਰ ਕੀਤਾ ਹੈ। ਇਸੇ ਵਾਸਤੇ ਪਲਟੂ ਸਾਹਿਬ ਕਹਿੰਦੇ, ਨਿਕਸੇ ਏਕ ਆਵਾਜ਼ ਚਿਰਾਗ ਕੀ ਜੋਤੀ ਮਾਹੀ, ਗਿਆਨ ਸਮਾਧੀ ਸੁਣੇ ਔਰ ਕੋਈ ਸੁਣਦਾ ਨਾਹੀ। ਜਿਹੜੇ ਗੁਰਮੁਖਾਂ ਦੇ ਸਮਝਾਉਣ ਦੇ ਮੁਤਾਬਕ ਸਮਾਧੀ ਲਗਾਉਂਦੇ ਹਨ, ਉਹ ਆਪਣੇ ਅੰਦਰੋਂ ਜੋਤ ਦੇ ਵੀ ਦਰਸ਼ਨ ਕਰਦੇ ਹਨ ਔਰ ਉਸ ਘੰਟੇ ਔਰ ਸੰਖ ਦੀ ਆਵਾਜ਼ ਨੂੰ ਵੀ ਆਪਣੇ ਅੰਦਰੋਂ ਸੁਣਦੇ ਹਨ। ਕਬੀਰ ਸਾਹਿਬ ਕਹਿੰਦੇ, ਦੀਵਾ ਬਲੇ ਅਗੰਮ ਕਾ ਬਿਨ ਬਾਤੀ ਬਿਨ ਤੇ। ਜਿਤਨੀਆਂ ਵੀ ਆਪਾਂ ਮੰਦਰਾਂ ਮਸਤਾਂ ਗੁਰਦੁਆਰਿਆਂ ਵਿੱਚ ਜੋਤਾਂ ਜਗਾਉਂਦੇ ਹਾਂ, ਉਹਨੂੰ ਤੇਲ ਦੀ ਵੀ ਲੋੜ ਪੈਂਦੀ ਹੈ, ਉਹਨੂੰ ਜੋਤ ਦੀ ਵੀ ਲੋੜ ਪੈਂਦੀ ਹੈ। ਤੇਲ ਖਤਮ ਹੋ ਜਾਵੇ ਬੱਤੀ ਬੁੱਝ ਜਾਂਦੀ ਹੈ, ਬੱਤੀ ਖਤਮ ਹੋ ਜਾਵੇ ਜੋਤ ਬੁੱਝ ਜਾਂਦੀ ਹੈ। ਲੇਕਿਨ ਕਬੀਰ ਸਾਹਿਬ ਕਹਿੰਦੇ, ਮੈਂ ਉਸ ਜੋਤ ਦੇ ਰੋਜ਼ ਦਰਸ਼ਨ ਕਰਦਾ ਹਾਂ ਜਿਹਨੂੰ ਅੱਜ ਤੱਕ ਨਾ ਕਦੇ ਤੇਲ ਦੀ ਲੋੜ ਪਈ ਹੈ, ਨਾ ਕਦੇ ਬੱਤੀ ਦੀ ਲੋੜ ਪਈ ਹੈ, ਜਿਸ ਨੂੰ ਬੁੱਧਾ ਨੇ ਅਖੰਡ ਜੋਤ ਕਹਿ ਕੇ ਯਾਦ ਕੀਤਾ ਸੀ, ਜਿਹੜੀ ਜੋਤ ਕਦੇ ਬੁੱਝਦੀ ਹੀ ਨਹੀਂ ਹੈ। ਇਸੇ ਵਾਸਤੇ ਕ੍ਰਾਈਸਟ ਨੇ ਕਿਹਾ ਸੀ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬੋਡੀ ਸ਼ੈਲ ਬੀ ਫੁੱਲ ਆਫ ਲਾਈਟ। ਅਗਰ ਤੁਸੀਂ ਇੱਕ ਅੱਖ ਵਾਲੇ ਬਣ ਜਾਵੋ, ਤੁਹਾਡਾ ਸਾਰਾ ਜਿਸਮ ਨੂਰ ਔਰ ਪ੍ਰਕਾਸ਼ ਦੇ ਨਾਲ ਭਰ ਜਾਂਦਾ ਹੈ। ਇਹ ਦੋ ਅੱਖਾਂ ਬਾਹਰ ਦੀ ਤਰਫ ਖੁੱਲ੍ਹਦੀਆਂ ਹਨ, ਬਾਹਰ ਦੀ ਰੋਸ਼ਨੀ ਨਾਲ ਫਾਇਦਾ ਉਠਾਉਂਦੀਆਂ ਹਨ। ਇਹਨਾਂ ਨੂੰ ਬੰਦ ਕਰਕੇ ਅੰਦਰ ਸ਼ਿਵ ਨੇਤਰ ਖੋਲ੍ਹੀਏ, ਥਰਡ ਆਈ ਸਿੰਗਲ ਆਈ ਖੋਲ੍ਹੀਏ, ਉਹ ਫੈਕਲਟੀ ਟੂ ਸੀ ਖੋਲ੍ਹੀਏ, ਸਾਨੂੰ ਆਪਣੇ ਅੰਦਰ ਨੂਰ ਹੀ ਨੂਰ, ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਸੋ ਮਹਾਤਮਾ ਉਸ ਸ਼ਬਦ ਦੇ ਪ੍ਰਕਾਸ਼ ਦਾ ਜ਼ਿਕਰ ਕਰਦੇ ਹਨ, ਉਸ ਸ਼ਬਦ ਦੀ ਜੋਤ ਦਾ ਜ਼ਿਕਰ ਕਰਦੇ ਹਨ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਹਨ, ਉਹ ਸ਼ਬਦ ਦੀ ਜੋਤ ਹਰ ਇੱਕ ਦੇ ਅੰਦਰ ਹੈ, ਔਰ ਜਿਤਨਾ ਚਿਰ ਅਸੀਂ ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਨਹੀਂ ਚੱਲਦੇ, ਅਸੀਂ ਉਸ ਜੋਤੀ ਨੂੰ ਆਪਣੇ ਅੰਦਰੋਂ ਦੇਖ ਨਹੀਂ ਸਕਦੇ।
ਰਾਮ ਨਾਮ ਹੈ ਜੋਤ, ਸਵਾਈ ਤਤ ਗੁਰਮਤ ਕਾਢ ਲਈ ਜੈ। ਨੌ ਦਰਵਾਜੇ ਨਵੇਂ ਦਰ ਫੀਕੇ, ਰਸ ਅੰਮ੍ਰਿਤ ਦਸਵੇਂ ਚੀਜੈ।
ਇਸ ਸ਼ਬਦ ਦੇ ਪਿੱਛੇ ਗੁਰੂ ਸਾਹਿਬ ਨੇ ਕਿਹਾ ਸੀ, ਹਰ ਹਰ ਨਾਮ ਅੰਮ੍ਰਿਤ ਮਸ ਅੰਮ੍ਰਿਤ ਰਸ ਮਿੱਠਾ। ਉਸ ਮਾਲਕ ਦੇ ਨਾਮ ਜਿਹੜਾ ਹੈ ਉਹ ਅੰਮ੍ਰਿਤ ਹੈ, ਉਸ ਦੀ ਲੱਜ਼ਤ ਮਿੱਠੀ ਹੈ। ਹੁਣ ਗੁਰੂ ਸਾਹਿਬ ਸਮਝਾਉਂਦੇ ਹਨ, ਜਿਸ ਅੰਮ੍ਰਿਤ ਦੀ ਮੈਂ ਪਿੱਛੇ ਇਤਨੀ ਮਹਿਮਾ ਕੀਤੀ ਹੈ, ਮਤੇ ਕੋਈ ਬਾਹਰ ਉਸ ਅੰਮ੍ਰਿਤ ਨੂੰ ਢੂੰਡਣਾ ਸ਼ੁਰੂ ਕਰ ਦੇਈਏ, ਉਹ ਅੰਮ੍ਰਿਤ ਹੈ ਕਿੱਥੇ ਹੈ? ਜਿਸ ਗੁਰੂ ਸਾਹਿਬ ਜਿਸ ਅੰਮ੍ਰਿਤ ਦੀ ਮਹਿਮਾ ਕਰਦੇ ਹਨ, ਗੁਰੂ ਨਾਨਕ ਸਾਹਿਬ ਕਹਿੰਦੇ ਨੌ ਦਰਵਾਜ਼ੇ ਨਵੇਂ ਦਰ ਫੀਕੇ, ਰਸ ਅੰਮ੍ਰਿਤ ਦਸਵੇਂ 'ਚ ਬੀਜੇ। ਅੱਖਾਂ ਤੋਂ ਨੀਚੇ ਨੀਚੇ ਇੰਦਰੀਆਂ ਦੇ ਭੋਗ ਹਨ, ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਦੀ ਅਲਸਤਾ ਹੈ। ਉਹ ਜਿਹੜਾ ਰਸ ਦਾ ਭਰਿਆ ਹੋਇਆ ਅੰਮ੍ਰਿਤ ਹੈ ਉਹ ਅੱਖਾਂ ਦੇ ਪਿੱਛੇ ਹੈ। ਜਿਸ ਅੰਮ੍ਰਿਤ ਦੀ ਗੁਰੂ ਘਰ ਮਹਿਮਾ ਕਰਦਾ ਹੈ ਉਹ ਅੰਮ੍ਰਿਤ ਕਿਤੇ ਬਾਹਰੋਂ ਨਹੀਂ ਮਿਲਦਾ, ਉਹ 24 ਘੰਟੇ ਹਰ ਇੱਕ ਦੇ ਅੱਖਾਂ ਪਿੱਛੇ ਪਰਸਣ ਲੱਗਾ ਹੋਇਆ ਹੈ। ਸਾਨੂੰ ਅੱਖਾਂ ਪਿੱਛੇ ਪਰਦਾ ਲਾ ਕੇ ਬਾਹਰ ਕੱਢਿਆ ਹੋਇਆ ਹੈ। ਜਿਤਨਾ ਚਿਰ ਅਸੀਂ ਖਿਆਲ ਨੂੰ ਅੱਖਾਂ ਪਿੱਛੇ ਇਕੱਠਾ ਨਹੀਂ ਕਰਦੇ ਅਸੀਂ ਅੰਮ੍ਰਿਤ ਨੂੰ ਪੀ ਨਹੀਂ ਸਕਦੇ। ਤੁਸੀਂ ਦੇਖੋ ਕਿਤਨੀ ਜ਼ਬਰਦਸਤ ਬਾਰਿਸ਼ ਕਿਉਂ ਨਾ ਹੁੰਦੀ ਹੋਵੇ, ਅਗਰ ਬਰਤਨ ਆਪਾਂ ਉਲਟਾ ਕੇ ਰੱਖ ਦੇਵਾਂਗੇ ਉਸ ਬਰਤਨ ਅੰਦਰ ਇੱਕ ਪਾਣੀ ਦਾ ਕਤਰਾ ਨਹੀਂ ਜਾ ਸਕਦਾ। ਅਗਰ ਬਰਤਨ ਸਿੱਧਾ ਕਰ ਦਿਆਂਗੇ ਪਹਿਲੀ ਨਹੀਂ ਦੂਸਰੀ ਤੀਸਰੀ ਬਾਰਿਸ਼ ਬਰਤਨ ਭਰ ਜਾਂਦਾ ਹੈ। ਜਿਸ ਮਨ ਨੇ ਅੰਮ੍ਰਿਤ ਨੂੰ ਪੀ ਕੇ ਨਿਰਮਲ ਪਿਓਰ ਪਵਿੱਤਰ ਹੋਣਾ ਹੈ ਉਹ ਮਨ ਤਾਂ ਇੱਥੋਂ ਉੱਤਰ ਕੇ ਸਾਰੀ ਦੁਨੀਆਂ ਦੇ ਅੰਦਰ ਫੈਲਿਆ ਹੋਇਆ ਹੈ, ਉਹ ਤਾਂ ਇੰਦਰੀਆਂ ਦੇ ਭੋਗਾਂ ਦਾ ਗੁਲਾਮ ਬਣਿਆ ਬੈਠਾ ਹੈ। ਜਿਤਨਾ ਚਿਰ ਗੁਰਮੁਖਾਂ ਦੇ ਉਪਦੇਸ਼ ਦੇ ਮੁਤਾਬਕ ਫਿਰ ਉਹ ਖਿਆਲ ਸਿਮਟ ਕੇ ਅੱਖਾਂ ਪਿੱਛੇ ਨਹੀਂ ਆਉਂਦਾ, ਉਹ ਅੰਮ੍ਰਿਤ ਕਿਸ ਤਰ੍ਹਾਂ ਪੀ ਸਕਦਾ ਹੈ, ਅਮਰ ਕਿਸ ਤਰ੍ਹਾਂ ਹੋ ਸਕਦਾ ਹੈ, ਨਿਰਮਲ ਪਿਓਰ ਪਵਿੱਤਰ ਕਿਸ ਤਰ੍ਹਾਂ ਹੋ ਸਕਦਾ ਹੈ। ਸੋ ਗੁਰੂ ਸਾਹਿਬ ਸਮਝਾਉਂਦੇ ਹਨ ਜਿਸ ਅੰਮ੍ਰਿਤ ਨੂੰ ਪੀ ਕੇ ਆਪਾਂ ਅਮਰ ਹੋਣਾ ਹੈ ਉਹ ਅੰਮ੍ਰਿਤ ਕਦੇ ਕਿਸੇ ਨੂੰ ਬਾਹਰੋਂ ਨਹੀਂ ਮਿਲਿਆ, ਉਹ ਤਾਂ 24 ਘੰਟੇ ਹਰ ਇੱਕ ਦੇ ਅੱਖਾਂ ਪਿੱਛੇ ਵਰਸਣ ਲੱਗਾ ਹੋਇਆ ਹੈ।
ਨੌ ਦਰਵਾਜ਼ੇ ਨਵੇਂ ਦਰ ਫੀਕੇ, ਰਸ ਅੰਮ੍ਰਿਤ ਦਸਵੇਂ ਚੀਜੈ, ਕਿਰਪਾ 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 ਕਰ ਪਿਆਰੇ, ਗੁਰ ਸਭ ਦੀ ਹਰ ਰਸ ਪੀਜੈ।
ਹੁਣ ਚੌਥੀ ਪਾਤਸ਼ਾਹੀ ਨੇ ਪਿਛਲੀਆਂ 4-5 ਤੁਕਾਂ ਦੇ ਅੰਦਰ ਸਭ ਗੁਰੂ ਨਾਨਕ ਸਾਹਿਬ ਦੇ ਘਰ ਦੀ ਫਿਲੋਸਫੀ ਨੂੰ ਬਿਆਨ ਕਰ ਦਿੱਤਾ। ਪਰਮਾਤਮਾ ਸਾਡੇ ਸਰੀਰ ਦੇ ਅੰਦਰ ਹੈ, ਮਨ ਦੀ ਰੁਕਾਵਟ ਹੈ। ਮਨ ਸ਼ਬਦ ਔਰ ਨਾਮ ਦੀ ਕਮਾਈ ਕਰਕੇ ਹੀ ਨਿਰਮਲ ਪਿਓਰ ਔਰ ਪਵਿੱਤਰ ਹੁੰਦਾ ਹੈ, ਔਰ ਉਹ ਜਿਹੜਾ ਸ਼ਬਦ ਹੈ ਉਸਦੇ ਅੰਦਰ ਆਵਾਜ਼ ਵੀ ਹੈ, ਉਸਦੇ ਅੰਦਰ ਪ੍ਰਕਾਸ਼ ਵੀ ਹੈ, ਔਰ ਉਸਦੀ ਕਮਾਈ ਕਰਨ ਵਾਸਤੇ ਗੁਰਮੁਖਾਂ ਤੋਂ ਪਤਾ ਲੱਗਦਾ ਹੈ। ਉਹ ਸਾਧਨ ਔਰ ਤਰੀਕਾ ਸਮਝਾਉਂਦੇ ਹਨ ਕਿਸ ਤਰ੍ਹਾਂ ਜੋਤ ਦੇ ਦਰਸ਼ਨ ਕਰਨੇ ਹਨ, ਕਿਸ ਤਰ੍ਹਾਂ ਉਸ ਤੁਨਕਾਰ ਧੁੰਦਾਂ ਨੂੰ ਅੰਦਰੋਂ ਸੁਣਨਾ ਹੈ, ਕਿਸ ਤਰ੍ਹਾਂ ਉਸ ਅੰਮ੍ਰਿਤ ਨੂੰ ਅੰਦਰੋਂ ਪੀਣਾ ਹੈ। ਹੁਣ ਮਨ ਵਿੱਚ ਖਿਆਲ ਆਉਂਦਾ ਹੈ ਇਹ ਕਿਹੜੀ ਕੋਈ ਮੁਸ਼ਕਲ ਚੀਜ਼ ਹੈ, ਸਾਰੇ ਹੀ ਗੁਰਮੁਖਾਂ ਕੋਲ ਜਾ ਕੇ ਕਿਉਂ ਨਹੀਂ ਉਸ ਸ਼ਬਦ ਔਰ ਨਾਮ ਦੀ ਕਮਾਈ ਵਿੱਚ ਲੱਗ ਜਾਂਦੇ। ਗੁਰੂ ਸਾਹਿਬ ਕਹਿੰਦੇ ਇਹ ਚੀਜ਼ ਉਸ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਜਿਤਨਾ ਚਿਰ ਉਹ ਖੁਦ ਪਰਮਾਤਮਾ ਸਾਡੇ 'ਤੇ ਦਇਆ ਮਿਹਰ ਬਖਸ਼ਿਸ਼ ਨਹੀਂ ਕਰਦਾ, ਸਾਡਾ ਖਿਆਲ ਕਦੇ ਵੀ ਪਰਮਾਤਮਾ ਦੀ ਭਗਤੀ ਤਰਫ ਨਹੀਂ ਜਾ ਸਕਦਾ। ਇਸੇ ਵਾਸਤੇ ਆਪ ਨੇ ਕਿਹਾ ਸੀ, ਆਪਣ ਲੀਏ ਜੇ ਮਿਲੇ ਵਿਛੜ ਕਿਉਂ ਰੋਵਨ। ਐ ਪਰਮਾਤਮਾ, ਅਗਰ ਜੀਵ ਦੇ ਹੀ ਇਖਤਿਆਰ ਹੋਵੇ ਤੈਨੂੰ ਮਿਲਣਾ, ਕਿਹਦਾ ਦਿਲ ਕਰਦਾ ਹੈ ਤੇਰੇ ਕੋਲੋਂ ਵਿਛੜ ਕੇ ਇੱਥੇ ਪਿਲਕਦਾ ਫਿਰੇ, 84 ਦੇ ਜੇਲ੍ਹ ਖਾਣੇ ਦਾ ਕੈਦੀ ਬਣਿਆ ਰਹੇ। ਇਸੇ ਵਾਸਤੇ ਕਹਿੰਦੇ ਸਾਚਾ ਭਾਵੇ ਸਾਹ ਪੂਜਾ ਹੋਵੇ, ਪਰਮਾਤਮਾ ਤੈਨੂੰ ਪਾਵੇਗਾ, ਤੈਨੂੰ ਮਨਜ਼ੂਰ ਹੋਵੇਗਾ, ਤਾਂ ਕੋਈ ਤੇਰੀ ਭਗਤੀ ਕਰ ਸਕਦਾ ਹੈ। ਜਿਸ ਨੂੰ ਦੇ ਸੋਈ ਜਨ ਪਾਏ, ਕਿਆ ਕੋਈ ਕਰੇ ਚਤਰਾਈ। ਇੱਥੇ ਕਿਸੇ ਦੀ ਬੁੱਧੀ, ਕਿਸੇ ਦੀ ਅਕਲ, ਕਿਸੇ ਦੀ ਚਤਰਾਈ ਕੰਮ ਨਹੀਂ ਦਿੰਦੀ। ਜਿਹਦੇ 'ਤੇ ਤੂੰ ਬਖਸ਼ਿਸ਼ ਕਰਦਾ ਹੈ ਉਹਨੂੰ ਹੀ ਤੇਰੇ ਨਾਲ ਮਿਲਣ ਦਾ ਫਖਰ ਹਾਸਲ ਹੋ ਸਕਦਾ ਹੈ। ਇਸ ਵਾਸਤੇ ਗੁਰੂ ਸਾਹਿਬ ਸਾਡੇ ਵੱਲੋਂ ਮਾਲਕ ਅੱਗੇ ਪ੍ਰਾਰਥਨਾ ਕਰਦੇ ਹਨ, ਕਿਰਪਾ 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 ਕਰ ਪਿਆਰੇ, ਐ ਪਰਮਾਤਮਾ ਸਾਡੇ 'ਤੇ ਦਇਆ ਕਰ, ਮਿਹਰ ਕਰ, ਬਖਸ਼ਿਸ਼ ਕਰ। ਕਿਸ ਚੀਜ਼ ਦੀ ਬਖਸ਼ਿਸ਼ ਮੰਗਦੇ ਹਨ? ਗੁਰ ਸ਼ਬਦ ਦੀ ਹਰ ਰਸ ਦੀਜੇ, ਸਾਨੂੰ ਗੁਰਮੁਖਾਂ ਦੀ ਸੰਗਤ ਦੇ, ਸਾਧੂ ਸੰਤਾਂ ਮਹਾਤਮਾ ਦੀ ਸੋਭਤ ਦੇ, ਤਾਂ ਕਿ ਉਹ ਸਾਨੂੰ ਸ਼ਬਦ ਔਰ ਨਾਮ ਦੀ ਕਮਾਈ ਕਰਨ ਦਾ ਤਰੀਕਾ ਔਰ ਸਾਧਨ ਸਮਝਾਉਣ, ਜਿਸ ਦੇ ਜ਼ਰੀਏ ਅਸੀਂ ਅੰਦਰੋਂ ਸ਼ਬਦ ਦੀ ਲੱਜ਼ਤ ਹਾਸਲ ਕਰ ਸਕੀਏ, ਉਸ ਅੰਮ੍ਰਿਤ ਨੂੰ ਪੀ ਸਕੀਏ, ਉਸ ਨਾਮ ਦੇ ਨਾਲ ਖਿਆਲ ਜੋੜ ਸਕੀਏ। ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਹੈ, ਕਰਮ ਹੋਏ ਸਤਿਗੁਰ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ। ਮਾਲਕ ਨੇ ਬਖਸ਼ਿਸ਼ ਕੀਤੀ, ਗੁਰਮੁਖਾਂ ਦੀ ਸੋਭਤ ਮਿਲ ਗਈ, ਗੁਰਮੁਖਾਂ ਨੇ ਬਖਸ਼ਿਸ਼ ਕੀਤੀ, ਸੁਰਤ ਸ਼ਬਦ ਦਾ ਅਭਿਆਸ ਦੀ ਕਮਾਈ ਕਰਨ ਦਾ ਤਰੀਕਾ ਦੱਸ ਦਿੱਤਾ। ਜਦੋਂ ਸੁਰਤ ਸ਼ਬਦ ਦੀ ਅਭਿਆਸ ਅਸੀਂ ਕਰਦੇ ਹਾਂ, ਇਹ ਸੇਵਾ ਕਰਦੇ ਹਾਂ, ਦੁਨੀਆਂ 'ਚੋਂ ਮੋਹ ਔਰ ਪਿਆਰ ਨਿਕਲ ਜਾਂਦਾ ਹੈ, ਮਾਲਕ ਨਾਲ ਸਾਡਾ ਮੋਹ ਔਰ ਪਿਆਰ ਪੈਦਾ ਹੋ ਜਾਂਦਾ ਹੈ। ਇਸ ਵਾਸਤੇ ਗੁਰੂ ਸਾਹਿਬ ਸਾਡੇ ਵੱਲੋਂ ਮਾਲਕ ਅੱਗੇ ਪ੍ਰਾਰਥਨਾ ਕਰਦੇ ਹਨ, परमात्मा तेरी दया मेहर बख्शिश के बगैर तो कदे भी तेनों नहीं मिल सकते। इस वास्ते कहिंदे हन आपे परखे परखण हारा बहुत सलाक ना होई, कि वह खुद ही परमात्मा परखण वाला है, जिन्हों परखना है उरे अंदर भी वह परमात्मा बैठा होया है और परख दे काबिल बनाउण वाला भी वह परमात्मा है। जिस तरह चांदी दे रुपए लैके असी खजानची कोल जाने हाँ, खजानची अच्छी तरह रुपया नूं परखदा है, अगर परख दे काबिल है खजाने भी दाखिल पा लैंदा है, खोटा है टक ला के वापस कर दिंदा है। इसे तरह गुरु साहब कहिंदे हर एक नूं इंसान दे जावे तो बाद परख्या जाएगा। अगर असी मालक दे परख दे काबिल बन गए हाँ नाल मिला लैंदा है, नहीं काबिल बने वापस 84 दे जेल खाने विच भेज दिंदा है। लेकिन वह परख दे काबिल किस तरह बनाउंदा है? गुरु साहब कहिंदे जिसको नज़र पई गुर मेले प्रपाणा सस होई, जिन्ना जिन्ना तेरी नज़र सवली हो जाती है उन्होंने गुरमुखा की संगत दे दिंदा है, साधु संतां महात्मा की सोबत दे दिंदा है। जदों मालक दे पाने विच रह के शब्द और नाम की कमाई करते हैं वह मालक के परख के काबल हो जाते हैं, मालक के खजाने में जाके दाखिल हो जाते हैं। इस वास्ते जो कुछ है वह मालक के अपने हाथ में है।
कृपा 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 कर प्यारे गुर सबदी हर रस पीजै काया नगर नगर है नीको विच सौदा हर रस की जय।
आप समझाते हैं कि साड़ी दे बहुत ही खूबसूरत शहर है क्योंकि इस दे अंदर बैठ के आप हरी का सौदा खरीद सकते हैं। गुरु साहब के कहण का मतलब जो कुछ अखा नाल देखते हैं 84 का जेलखाना है, ये अंदरों इको ही निकल का दरवाज़ा है और इस वास्ते परमात्मा बख्शता है कि इस तो फायदा उठा के आप शब्द की कमाई करिए, नाम की कमाई करिए, ताकि देह दंधना तो साढ़ा हमेशा वास्ते छुटकारा हो जाए। लेकिन जो ये मौका मिलता है असी जिंदगी का असली परपज और मकसद भुल जाते हैं। गुरु साहब समझाते हैं तंदे तावत जग बांधिया ना बूझे विचार जमन मरण वसारिया मनमुख मुगध गवा। असी दुनिया के जीव कितने मनमुख हाँ मुगध हाँ गवार हाँ, जिस मकसद वास्ते मालिक ने भेजिया सी उन्हों तो भुले बैठे हाँ। लोगों के शक्ल और पदार्थों वास्ते दौड़े फिरते हाँ, पेड़ के तंदियों वास्ते दौड़े फिरते हाँ, और जिस परपज वास्ते भेजिया है उसकी तरफ साडा ख्याल ही नहीं जाता। अपने आप नूं भी खराब कर रहे हाँ, अपने लोगों नूं भी खराब करन लगे हुए हाँ, अपना बोझा नहीं उठा सकते, लोगों का बोझा आपां की उठाना है, जिहड़ा अपने घर की अग नहीं बुझा सकता उन्हें लोगों की अगां नूं की अग बुझाउणा है, जिहड़ा अपने घर की चौकीदारी नहीं कर सकता उन्हें किसी भी घर की चौकीदारी करनी है। इस वास्ते गुरु साहब कहिंदे उस मंजिल मकसूद नूं अखां अगे रखो, डेस्टिनेशन की खोज करो, रूहानी सफलता करो, ताकि थोड़ा देह विचावन का पर्पस पूरा हो सके, मकसद पूरा हो सके।
काया नगर नगर है नीको बिच सौदा हर रस की जय। रतन लाल अमोल अमोलक सत गोर सेवा लीजै।
उस नाम की महिमा करते हैं कि क्यों इंसान के जामे विच बैठ के नाम की कमाई करनी है, क्योंकि रतन है लाल है अमोलक है, बेशक के कितनी भी कीमती क्यों ना हो फिर भी मिट्टी दे मिट्टी हैं, पत्थर दे पत्थर हैं। क्योंकि महात्मा ने बाहर दिया चीज़ां नाल ही सानू मुकाबला करके समझाना है। इस वास्ते कीमती तो कीमती हीरे जवाहरात नाल मिसाल दे के दसते हैं, लेकिन नाल अमुल और अमोल कह देंगे हैं कि कोई भी दुनिया की धन दौलत, कोई भी दुनिया का खजाना उस नाम की कीमत तो अदा नहीं कर सकता। वो किस तरह मिलता है? सतगुर सेवा लीजिए। सतगुरों की सेवा के जरिए असी उस दौलत को हासिल कर सकते हाँ। सेवा का यह मतलब नहीं है कि गुरमुखों के लत्तां पैरां कुटने शुरू कर देने हैं, उन्होंने सोना चांदी देना है, जायदादां देनियां हैं, जमीनां देनियां हैं। सेवा तो मत उन्होंने कहण के मुताबिक सिमरन और ध्यान के जरिए नवां दुआरियां चो ख्याल कढ़ के अखां पिछे लिया के इकट्ठा करना है। गुरु साहब बड़ा खोल के समझाते हैं, सतगुर सेवे ता मल जाए, जीवत मरे हर स्यों जत लाए। सतगुरों की सेवा के जरिए ही थोड़िया मन दिया मैला दूर हो सकदियां हैं, लेकिन सतगुरों की सेवा है जीवत मरे हर स्यों जत लाए। जींदे जी मरना, मालिक नाल प्यार पाउणा, यह सतगुरों की सेवा है कि सिमरन और ध्यान के जरिए नवा दुआरिया चो ख्याल कढ़ के अखा पिछे इकट्ठा करके शब्द के नाल जोड़ना, दुनिया चो मोह और प्यार कढ़ना, मालिक नाल मोह और प्यार पाउणा, यह सतगुरों की सेवा है। क्योंकि मालिक दे भगत और प्यारे तो सेवक की सूई तक नहीं लेंदे, अगर वो लेंदे हैं वो गुरमुख नहीं हैं। जिस गुरु घर की बाणी है वो आप सानू की उपदेश देंदे हैं, गुर पीर सदाए मंगण जाए ताकि मूल न लागों पाए, काल खाए कुछ हथों दे नानक राह पछाणे से। गुरु साहब कहते अगर कोई गुरु और पीर होकर सिखा सेवकों को मंगता फिरदा है, उन्होंने पैरों पर मत्था नहीं टेकना। किस किस्म के महात्मा की खोज कर नहीं है जिहड़े खुद असां लोहां दी कमाई करदे हन, साध संगत दी सेवा करदे हन। खुद गुरु नानक साहब ने देखो हत्थां नाल खेती करतारपुर गांव विच कीती, अपनी परवरिश कीती, बाल बच्चों की परवरिश कीती और सारी उम्र साध संगत की मुफ्त सेवा कीती। इस वास्ते महात्मा मसाला बन बन के साडे अगे रखते हैं। इस वास्ते सतगुर सेवा तो मतलब उन्होंने दसे हुए उपदेश उत्ते चल के उस शब्द की कमाई करनी है, नाम की कमाई करनी है।
रतन लाल अमोल अमोल सतगुर सेवा लीजै, सतगुर आगम आगम है ठाकुर पर सागर भगत करी जाए, कृपा कृपा कर दीन हम सारंग एक बूंद नाम मुख दीजै।
हुण आप समझाउंदे हन साडे अंदर नाम की कमाई करन दा कितना शौक, कितनी बिरे, कितनी तड़फ होनी चाहीदी है। बड़ी सुंदर मिसाल दिंदे हन, जिस तरह पपीहे दे अंदर स्वांती बूंदी हुंदी है, जितना चिर उस दी चोंच दे अंदर बारिश का कतरा नहीं जाता और रट लगाई रखता है, कदे चुप नहीं हुंदा। इसे तरह गुरु नानक साहब कहिंदे साडे अंदर नाम की कमाई करन वास्ते बिरे और तड़फ और प्यार होना चाहीदा है। अगर पपीहा समुद्र के किनारे ते भी बैठा होगा, जदों भी चौंच खोलेगा बारिश के कतरे वास्ते खोलेगा। सो इसका यह भी मतलब है कि मालिक की भगती असी मालिक दे मिलन वास्ते करनी है, कोई दुनिया दी ख्वाहिशां दुनिया दी तृष्णा पूरियां करन वास्ते नहीं करनी, दुनिया का राजपाठ कायम वास्ते करन वास्ते नहीं करनी, ख्वाहिशां तृष्णा पूरियां करन वास्ते नहीं करनी। सिर्फ मालिक दे भगत बन के मालिक दी भगती करनी है, दुनिया दे भगत बन के मालिक दी भगती नहीं करनी। इस वास्ते गुरु साहब कहिंदे इतना साढ़े अंदर हठ पपीहे जना होना चाहिदा है, इतना साढ़े अंदर पपीहे जना इश्क और प्यार होना चाहिदा है, भरोसा होना चाहिदा है।
कृपा कृपा कर दीना हम सारंग मुख दीजै। लालन लाल लाल है रंगन मन रंगन को गुर दीजै।
लेकिन हुन मन विच ख्याल पैदा हुंदा है पिपी है जिनी तलफ साडे अंदर किस तरह पैदा हो सकती है कि असी सिर्फ मालिक दे कोलों मालिक ही मंगिए और पपी है जिनी रट लगाई रखिए अपने अंदर। गुरु साहब कहिंदे बड़ी सुंदर मिसाल दे के समझाउंदे हां, अगर तुसी मैले कपड़े ते रंग चाढ़ना चाहुंदे हो तुसी की करदे हो, किसे रंगरेज जां ललारी कोल जांदे हो, वो ललारी उस कपड़े नूं अच्छी तरह साबण सजी दे नाल धो धो के उसकी मैल कढ दिंदा है, फिर उसके कोल रंग दा पड़िया होया एक मटका हुंदा है पूरे अंदर कपड़ा पा दिंदा है, उस कपड़े ते बहुत सोहना रंग चढ़ जांदा है। इसे तरह गुरु नानक साहब कहिंदे हन कि तुसी गुरमुखां दे कोल अपना मन लै लो, उन्हां दे कोल अमृत दा भरिया होया मटका है, उहदे अंदर थोड़े मन नूं डुबो दिंदे हन, थोड़े मन दे उत्ते मालक दे भगती मालक दे प्यार दा रंग चढ़ जांदा है कि अपने आप नूं गुरमुखां दे अनकंडीशनली सरेंडर कर दिओ, अपना मन उन्हां दे हवाले कर दिओ, वह खुद मन नाम दे रंग विच रंगे हुए हुंदे हन। जदों तुसी उन्हां दे कोल जाओगे सत्संग दे जरिए दुनिया चों मोह और प्यार कढ देणगे और सिमरन और ध्यान दे जरिए अखां पिछे ख्याल इकट्ठा करके थानू भी शब्द दे रंग विच रंग देणगे, नाम रंग विच रंग जाणगे। इसे वास्ते गुरु नानक साहब ने कहा सी नाम रते परमहंस बैरागी निज कर ताड़ी लाई है। कोई घर बार छड़ के जंगलों पहाड़ों में छुपन दे नाल कोई ज्यादा परमहंस बैरागी नहीं बनता, जिहड़े घर बार विच रहिंदे होए भी नाम की कमाई दे कमाई करके नाम के रंग विच रंगे जाते हैं रते जाते हैं, वह घर बार विच रहिंदे होए भी परमहंस बैरागी बन जाते हैं। जो मन नूं असीं गुरमुखां दे हवाले कर दिंदे हाँ वह इस नूं नाम दे रंग विच रंग दिंदे हन, मालक दे भगती और मालक दे प्यार दे रंग विच रंग दिंदे हन।
लालन लाल लाल है रंगन मन रंगन को गुर दीजै। राम 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 रंग राते रस रस कर घटक नित पीजै। वसुधा सपत दीप है सागर काड कंचन काढ़ तरीजै। मेरे ठाकुर के जन इन होना बांचे हर मांगे हर रस दीजै।
गुरु नानक साहब उन्हां गुरमुखां दी महिमा करदे हन जिन्हां ने अपना मन सतगुरां दे हवाले कर दिता, जिन्हां दा मन उस नाम दे रंग विच रंगिया गया, जिहड़े उठते बैठते चलते फिरते दुनिया दे कम काज करदे होए शब्द और नाम दे नाल जुड़े होए हन। गुरु साहब कहिंदे अगर तुसीं उन्हां दे अंदर सत वलैतां सत्तां समुंदरां दी सोना चांदी दुनिया की धन दौलत दुनिया की मान वडियाई राज पाठ पेश करोगे, उन्हां दा ख्याल ये दुनिया की तरफ जाता है, तां दौलत की तरफ जाता है, दुनिया दी हुकूमतां की तरफ जाता है कि वह मालिक दे कोलों कुछ होर ही मंगण लगे हुए हैं। आप फरमाते हैं वह तो परमात्मा को परमात्मा चाहते हैं, वह होर दुनिया की कोई चीज़ नहीं चाहते। इसे वास्ते गुरु नानक साहब ने कहा सी तुद बिन होर कुछ मंगना सिर्फ दुखा के दुख, ਹੈ ਪਰਮਾਤਮਾ ਤੇਰੇ ਕੋਲੋਂ ਅਗਰ ਹੋਰ ਕੋਈ ਦੁਨੀਆ ਦੀ ਚੀਜ਼ ਮੰਗਦੇ ਹਾਂ, ਦੁੱਖਾਂ ਨੂੰ ਮੰਗਦੇ ਹਾਂ, ਮੁਸੀਬਤਾਂ ਨੂੰ ਮੰਗਦੇ ਹਾਂ, ਸੁੱਖ ਤਾਂ ਤੇਰੇ ਵਿਸਾਲ ਵਿੱਚ ਹੈ, ਤੇਰੀ ਭਗਤੀ ਔਰ ਤੇਰੇ ਪਿਆਰ ਵਿੱਚ ਹੈ। ਜਿਸ ਕੋ ਕਛੂ ਨਾ ਚਾਹੀਏ ਉਹੀ ਸ਼ਾਹਿਨ ਸ਼ਾਹ ਕਬੀਰ ਸਾਹਿਬ ਕਹਿੰਦੇ, ਜਿਹਨੂੰ ਰਚਨਾ ਦੇ ਅੰਦਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ, ਉਸ ਤੋਂ ਵੱਡਾ ਦੁਨੀਆ ਅੰਦਰ ਹੋਰ ਸ਼ਹਿਨ ਸ਼ਾਹ ਕਿਹੜਾ ਹੋ ਸਕਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਨਾ ਤਾਂ ਮੈਨੂੰ ਦੁਨੀਆ ਦਾ ਰਾਜ ਪਾਠ ਚਾਹੀਦਾ ਹੈ, ਨਾ ਮੈਨੂੰ ਮੁਕਤੀ ਚਾਹੀਦੀ ਹੈ। ਮੁਕਤੀ ਤਾਂ ਉਹਨਾਂ ਦੇ ਪਿੱਛੇ ਪਿੱਛੇ ਦੌੜੀ ਫਿਰਦੀ ਹੈ, ਉਹ ਤਾਂ ਮਾਲਕ ਦੇ ਆਸ਼ਿਕ ਹਨ, ਮਾਲਕ ਦੇ ਭਗਤ ਹਨ, ਮਾਲਕ ਦੇ ਕੋਲੋਂ ਸਿਰਫ ਮਾਲਕ ਨੂੰ ਹੀ ਮੰਗਦੇ ਹਨ।
ਮੇਰੇ ਠਾਕੁਰ ਕੇ ਜਨ ਬਾਂਚੇ ਹਰ ਮਾਂਗੇ ਹਰ ਰਸ ਦੀਜੈ ਸਾਕਤ ਨਰ ਪ੍ਰਾਣੀ ਸਦ ਭੁੱਖੇ ਨਿਤ ਭੁੱਖਨ ਭੁੱਖ ਕਰੀ ਜੈ ਤਾਵਤ ਤਾਏ ਤਾਵਹੇ ਪ੍ਰੀਤ ਮਾਇਆ ਲਖ ਕੋਸਨ ਕੋ ਬਿਥ ਦੀਜੈ
ਮਾਲਕ ਦੇ ਭਗਤਾਂ ਮਾਲਕ ਦੇ ਆਸ਼ਕਾਂ ਮਾਲਕ ਦੇ ਪਿਆਰਿਆਂ ਦੀ ਅਵਸਥਾ ਬਿਆਨ ਕਰਕੇ ਮਨਮੁੱਖਾਂ ਦੀ ਹਾਲਤ ਬਿਆਨ ਕਰਦੇ ਹਨ। ਜੋ ਮਰਜ਼ੀ ਉਹਨਾਂ ਨੂੰ ਦੁਨੀਆ ਅੰਦਰ ਪਰਮਾਤਮਾ ਦੇ ਦੇਵੇ, ਕਿਤਨਾ ਜ਼ਿੰਦਗੀ ਦਾ ਅੱਛਾ ਸਾਥੀ ਦੇ ਦੇਵੇ, ਸਿਹਤ ਦੇ ਦੇਵੇ, ਇੱਜ਼ਤ ਦੇ ਦੇਵੇ, ਰੁਪਇਆ ਪੈਸਾ ਦੇ ਦੇਵੇ, ਗਰਜ਼ੇ ਕਿ ਮਾਲਕ ਦੁਨੀਆ ਵੱਲੋਂ ਕੋਈ ਕਮੀ ਨਾ ਰੱਖੇ, ਲੇਕਿਨ ਉਹਨਾਂ ਦੇ ਮਨ ਵਿੱਚ ਸਬਰ ਨਹੀਂ ਹੈ, ਸੰਤੋਖ ਨਹੀਂ ਹੈ, ਫਿਰ ਵੀ ਉਹ ਮਾਲਕ ਦੇ ਕੋਲੋਂ ਦਿਨ ਰਾਤ ਦੁਨੀਆ ਦੀਆਂ ਖਾਹਿਸ਼ਾਂ ਦੁਨੀਆ ਦੀਆਂ ਤ੍ਰਿਸ਼ਨਾ ਵਾਸਤੇ ਹੀ ਹੱਥ ਜੋੜਨ ਲੱਗੇ ਹੋਏ ਹਨ। ਗੁਰੂ ਸਾਹਿਬ ਕਹਿੰਦੇ, ਉਹ ਦੁਨੀਆ ਦੇ ਸ਼ਕਲਾਂ ਵਾਸਤੇ ਭਟਕਦੇ ਫਿਰਦੇ ਹਨ, ਦੁਨੀਆ ਦੇ ਪਦਾਰਥਾਂ ਵਾਸਤੇ ਭਟਕਦੇ ਫਿਰਦੇ ਹਨ, ਜਦੋਂ ਵੀ ਭੁੱਲੇ ਭਟਕੇ ਦੁਨੀਆ ਦੇ ਅੰਦਰ ਹੱਥ ਜੋੜਦੇ ਹਨ ਆਪਣੀਆਂ ਖਾਹਿਸ਼ਾਂ ਤ੍ਰਿਸ਼ਨਾ ਪੂਰੀਆਂ ਕਰਨ ਵਾਸਤੇ। ਕਿ ਐਸੇ ਪੁਰਸ਼ਾਂ ਦੀ ਕਦੇ ਸੰਗਤ ਕਰਨੀ ਚਾਹੀਦੀ ਹੈ, ਕਦੇ ਸੋਭਤ ਕਰਨੀ ਚਾਹੀਦੀ ਹੈ, ਲੱਖ ਕੋਸਨ ਕੋ ਬਤੀਜੇ ਕਿ ਭੁੱਲੇ ਭਟਕੇ ਵੀ ਇਹਨਾਂ ਲੋਕਾਂ ਦੀ ਸੰਗਤ ਔਰ ਸੋਭਤ ਨਹੀਂ ਕਰਨੀ, ਕਿਉਂਕਿ ਸਾਡਾ ਮਨ ਸੰਗਤ ਔਰ ਸੋਭਤ ਦਾ ਬੜੀ ਜਲਦੀ ਅਸਰ ਲੈਂਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਸਾਕਤ ਸੂਤ ਬਹੁ ਗੁਰੂ ਜੀ ਭਰਿਆ ਕਿਵ ਕਰ ਤਣਤ ਨੀਜੇ, ਤੰਤ ਸੂਤ ਕੁਛ ਨਿਕਸੇ ਨਾਹੀਂ ਸਾਕਤ ਸੰਗ ਨਾ ਕੀਜੇ। ਜਿਹੜੇ ਮਨਮੁੱਖ ਹੁਣ ਹਨ ਕਿ ਉਹ ਇਸੇ ਤਰ੍ਹਾਂ ਹੈ, ਉਹਨਾਂ ਦਾ ਸੂਤ ਬੜਾ ਉਲਝਿਆ ਹੋਇਆ ਹੈ, ਉਲਝੇ ਹੋਏ ਸੂਤ 'ਚੋਂ ਕਦੇ ਵੀ ਕੱਪੜਾ ਨਹੀਂ ਬੁਣਿਆ ਜਾ ਸਕਦਾ। ਮਨਮੁੱਖਾਂ ਦੀ ਸੰਗਤ ਔਰ ਸੋਭਤ ਵਿੱਚ ਰਹਿ ਕੇ ਕਦੇ ਵੀ ਸਾਡਾ ਖਿਆਲ ਮਾਲਕ ਦੇ ਭਗਤੀ ਦੀ ਤਰਫ ਨਹੀਂ ਜਾ ਸਕਦੇ। ਕਿੰਨਾ ਦੀ ਸੰਗਤ ਕਰਨੀ ਹੈ? ਚੌਥੀ ਪਾਤਸ਼ਾਹੀ ਕਹਿੰਦੇ, ਸਤਿਗੁਰ ਪੁਰਖ ਅੰਮ੍ਰਿਤ ਸਰ ਵੱਡ ਭਾਗਣ ਨਾਵਣ ਆਏ। ਸਤਿਗੁਰ ਪੁਰਖਾਂ ਦੀ ਸੰਗਤ ਕਰਨੀ ਹੈ, ਉਹਨਾਂ ਦੀ ਸੰਗਤ ਔਰ ਸੋਭਤ ਵਿੱਚ ਆਉਣਾ, ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ। ਲੇਕਿਨ ਇਸ ਅੰਮ੍ਰਿਤ ਦੇ ਸਰੋਵਰ ਵਿੱਚ ਕੌਣ ਇਸ਼ਨਾਨ ਕਰਦਾ ਹੈ? ਭਾਗਾਂ ਵਾਲਾ ਜੀਵ ਹੈ, ਕੋਈ ਖੁਸ਼ਕਿਸਮਤ ਜੀਵ ਹੈ, ਜਿਹੜਾ ਦੁਨੀਆ ਦੇ ਤਾਨਿਆਂ ਮੇੜਿਆਂ ਦੀ, ਲੋਕਾਂ ਦੇ ਗੱਲਾਂ ਬਾਤਾਂ ਦੀ ਪਰਵਾਹ ਨਹੀਂ ਕਰਦਾ। ਉਹਨਾਂ ਨੂੰ ਕੀ ਫਾਇਦਾ ਪ੍ਰਾਪਤ ਹੁੰਦਾ ਹੈ? ਉੱਥੇ ਜਨਮ ਜਨਮ ਕੀ ਮਨ ਉਤਰੇ ਨਿਰਮਲ ਨਾਮ ਦੜਾਏ, ਉਹਨਾਂ ਦੇ ਸਤਸੰਗ ਔਰ ਸੋਭਤ ਵਿੱਚ ਆ ਕੇ ਉਹਨਾਂ ਦੀਆਂ ਜਨਮਾਂ ਜਨਮਾਂ ਦੀ ਨਾਮ ਦੀ ਕਮਾਈ ਕਰਕੇ ਮਨ ਦੀਆਂ ਮੈਲਾਂ ਉਤਰ ਜਾਂਦੀਆਂ ਹਨ, ਉਹਨਾਂ ਦੀ ਆਤਮਾ ਨਿਰਮਲ ਹੋ ਜਾਂਦੀ ਹੈ, ਪਿਓਰ ਔਰ ਪਵਿੱਤਰ ਹੋ ਜਾਂਦੀ ਹੈ। ਇਸ ਵਾਸਤੇ ਗੁਰੂ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ ਕਿ ਸਾਨੂੰ ਸੋਚ ਸਮਝ ਕੇ ਸੰਗਤ ਔਰ ਸੋਭਤ ਕਰਨੀ ਚਾਹੀਦੀ ਹੈ।
ਤਾਵਤ ਤਾਏ ਤਾਵ ਹੈ ਪ੍ਰੀਤ ਮਾਇਆ ਲਖ ਕੋਸਨ ਕੋ ਬਿਥ ਦੀਜੈ ਹਰ 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 ਜਨ ਉਤਮ ਦੀਜੈ राम नाम तुल और ना उपमा जन नानक कृपा करी जय।
सब कुछ बयान करके गुरु साहब कहंदे ओ परमात्मा परमात्मा दे भगत परमात्मा दे आशिक परमात्मा दे प्यारे दोनों ही प्योर हन दोनों ही पवित्र हन। इस तो ज्यादा असी मालक दे भगतां और प्यारियां दी की उस्तत कर सकते हाँ कि वह मालक दी भगती करके मालक दा रूप हो गए हन। उन्हां दे अंदर और मालक दे अंदर कोई भी भिन्न और भेद नहीं है। अब साडे वल्लों भी मालक अगे असी अरदास करदे हन सानू भी ऐसे भगतां और प्यारियां दी परमात्मा आत्मा संगत दे सोबत दे ताकि असी भी तेरी भगती कर सकिए असी भी तेरे नाल प्यार कर सकिए।
राम नाम तुल यार ना उपमा जन नानक कृपा करी जय।